ਨਾ ਜਾਲੀ ਲਾਵ ਨਾ ਪਿੰਜਰਾ ਲੈ, ਹੁਮਾਂ ਨੂੰ ਫੜ ਨਾ ਹੰਸਾਂ ਨੂੰ, ਨਾ ਸੋਚੀ ਕੈਦ ਪਾਣੇ ਦੀ ਤੂੰ ਪੰਛੀ ਉੱਚ ਅੰਸਾਂ ਨੂੰ, ਨਾ ਰੀਝਣ ਚੋਗਿਆਂ 'ਤੇ ਉਹ ਕਿਵੇਂ ਉਤਰਨਗੇ ਜਾਲੀ 'ਤੇ, ਫਸਾ ਸਕਦਾ ਨਹੀਂ ਹੈ ਤੂੰ ਕਿਸੇ ਬਿਦ ਸਵੱਸ਼ ਵੰਸਾਂ ਨੂੰ, ਊਂ ਵਿਚਰਨ ਜਿਸ ਜਗ੍ਹਾ ਖੁੱਲ੍ਹੇ ਅਤੇ ਕਰਦੇ ਕੇਲ ਫਿਰਦੇ ਹਨ, ਤੂੰ ਜਾ ਉਸ ਥਾਂ ਦਰਸ ਪਰਸਨ, ਮਿਟਾ ਦਿਲ ਮੈਲ ਮਨਸਾਂ ਨੂੰ, ਅਦਬ ਭੈ ਨਾਲ ਜਾਵੀਂ ਤੂੰ, ਸੁਣੀ ਸੰਗੀਤ ਉਹਨਾਂ ਦੇ ਲਈ ਸਿੱਖ ਵੱਲ ਨਖੇੜਨ ਦਾ ਅਸਾਰੋਂ ਸਾਰ ਅੰਸਾਂ ਨੂੰ, ਲਈ ਫਿਰ ਸ਼ੋਹ ਹੰਸਾਂ ਦੀ ਅਤੇ ਸਾਇਆ ਲਈ ਹੁਮਾਂ ਦਾ ਤੂੰ, ਮੁੜੇਂਗਾ ਫੇਰ ਹੋ ਆਪੇ ਹੁਮਾਂ ਤੂੰ ਰਾਜ ਹੰਸਾਂ ਤੂੰ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਜਲੰਧੇ ਨੂੰ ਉਭਾਰਨ ਲਈ ਘਰ ਬਾਰ ਤਿਆਗ ਕੇ ਪਰਦੇਸਾਂ ਨੂੰ ਤੁਰੇ ਸਨ ਤਾਂ ਪਹਿਲੋਂ ਆਪ ਨੇ ਤੁਲੰਬੇ ਦੇ ਲਾਗਵਾਰ ਵੱਸਦੇ ਜਿਸ ਕੁਫਰਗੜ੍ਹ ਨੂੰ ਤੋੜਿਆ ਸੀ ਉਹ ਸੱਜਣ ਠੱਗ ਦਾ ਠੱਗੀ ਵਾਲਾ ਟਿਕਾਣਾ ਸੀ। ਇਸ ਭੁੱਲੇ ਹੋਏ ਜੰਤ ਨੂੰ ਰਸਤੇ ਪਾ ਕੇ ਅਤੇ ਇਸ ਦੇ ਪਾਪ ਗ੍ਰਹਿ ਨੂੰ ਗਿਰਵਾ ਕੇ ਪਹਿਲੀ ਧਰਮਸ਼ਾਲ ਬਣਾਵਾ ਕੇ ਆਪ ਅੱਗੇ ਤੁਰੇ ਸਨ। ਰਸਤੇ ਵਿੱਚ ਅਨੇਕਾਂ ਜੀਵ ਤਾਰੇ, ਅਨੇਕਾਂ ਵੱਡੇ ਪਾਪੀ ਰਸਤੇ ਪਾ ਕੇ ਬਚਾਏ, ਛੇਕੜ ਆਪ ਅਸਾਮ ਪਹੁੰਚੇ। ਇੱਥੇ ਸਭ ਤੋਂ ਔਖਾ ਥਾਂ ਇਸ ਚੇਟਕੀ ਫਕੀਰਨ ਨੂਰ ਸ਼ਾਹ ਨਾਮੇ ਦਾ ਸੀ। ਇਸ ਤ੍ਰੀਮਤ ਫਕੀਰ ਨੇ ਜੋ ਮਰਦਾਂ ਤੋਂ ਵਧੀਕ ਤਕੜੀ ਅਤੇ ਤ੍ਰੀਮਤਾਂ ਤੋਂ ਵਧੀਕ ਸਿਆਣੀ ਸੀ, ਬੜੇ ਬੜੇ ਦਾਨੇ ਅਤੇ ਸਿਆਣੇ ਸਾਧ, ਅਮੀਰ ਅਤੇ ਵੱਡੇ ਲੋਕ ਚੇਲੇ ਬਣਾ ਰੱਖੇ ਸਨ। ਇਸ ਦੀ ਤ੍ਰਾਟਕ ਮੁਦਰਾ ਨੇੜੇ ਆਇਆਂ ਨੂੰ ਫਾਹ ਲੈਂਦੀ ਸੀ ਅਤੇ ਇਸ ਦੇ ਰੁਪਈਏ ਨਾਲ ਛੱਡੇ ਦੂਤ ਦੂਤਣੀਆਂ ਦੂਰ ਨੇੜੇ ਤੋਂ ਲੋਕਾਂ ਨੂੰ ਇਸ ਦੇ ਜਸ ਗਾ ਗਾ ਕੇ ਇਸ ਦੇ ਫੰਦੇ ਵਿੱਚ ਫਸਾ ਦਿੰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਸੱਚ ਦੇ ਸੂਰਜ ਨੇ ਇਸ ਕੁਫਰਗੜ੍ਹ ਨੂੰ ਸੋਧਿਆ। ਇਹ ਬੀਬੀ ਸਿੱਧੇ ਰਸਤੇ ਪੈ ਗਈ, ਪਾਪ ਝੂਠ ਇਸ ਨੇ ਤਿਆਗ ਦਿੱਤੇ। ਜਦ ਇਹ ਵਾਹਿਗੁਰੂ ਦੇ ਨਾਮ ਦੇ ਰਸਤੇ ਪੈ ਗਈ ਤਾਂ ਸੁਪਾਗਣ ਹੋ ਗਏ। ਅਨੇਕਾਂ ਲੋਕ ਜੋ ਇਸ ਦੇ ਮਗਰ ਲੱਗ ਕੇ ਕੁਰਾਹੇ ਪੈ ਰਹੇ ਸਨ ਸੁਮਾਰਗ 'ਤੇ ਪੈ ਗਏ। ਇਹ ਭਾਰੀ ਦੁੱਖਾਂ ਦਾ ਟਿਕਾਣਾ ਸੁੱਖਾਂ ਵਿੱਚ ਬਦਲ ਕੇ ਹੁਣ ਸ੍ਰੀ ਗੁਰੂ ਜੀ ਇੱਕ ਹੋਰ ਟਿਕਾਣੇ ਦੀ ਸੂਹ ਪਈ ਕਿ ਜਿੱਥੇ ਪੁੰਨ ਦੇ ਭਲੇਵੇਂ ਪਾਪ ਵਰਤ ਰਿਹਾ ਸੀ। ਢਾਕੇ ਦੀ ਇੱਕ ਬਸਤੀ ਵਿੱਚ ਇੱਕ ਜ਼ਿਮੀਂਦਾਰ ਰਹਿੰਦਾ ਸੀ। ਜਾਪਦਾ ਹੈ ਕਿ ਇਹ ਗਿਰਾਂ ਢਾਕੇ ਦੇ ਇਲਾਕੇ ਵਿੱਚ ਕਿਤੇ ਸੀ। ਇਹ ਆਦਮੀ ਸੀ ਤਾਂ ਜ਼ਿਮੀਂਦਾਰ, ਪਰ ਇਸ ਦਾ ਕਿੱਤਾ ਇਹ ਗੱਲ ਹੋ ਚੁੱਕੀ ਸੀ ਕਿ ਇਹ ਦਿਨ ਨੂੰ ਰਾਹਾਂ ਖੇੜਿਆਂ ਵਿੱਚ ਅਤੇ ਹੋਰ ਥੈਂ ਧਾੜੇ ਮਾਰਦਾ ਮਰਵਾਉਂਦਾ ਅਤੇ ਰਾਤ ਵੇਲੇ ਚੋਰੀਆਂ ਕਰਵਾਉਂਦਾ ਸੀ। ਇਸ ਤਰ੍ਹਾਂ ਮਾਲ ਪਦਾਰਥ ਬਹੁਤ ਹੱਥ ਆ ਜਾਣ ਕਰਕੇ ਇਸ ਪਾਸ ਚੋਰ ਅਤੇ ਧਾੜ ਵੀ ਨੌਕਰ ਵੀ ਸਨ। ਪਰੰਤੂ ਇਸ ਭੁੱਲੇ ਹੋਏ ਜੀਵ ਨੂੰ ਇਹ ਸੋਝੀ ਕਿਤੋਂ ਪਈ ਹੋਈ ਸੀ ਕਿ ਪਾਪ ਪੁੰਨਾਂ ਦੇ ਬਦਲੇ ਵਟਾਂਦਰਾ ਖਾ ਜਾਂਦੇ ਹਨ। ਇਸ ਕਰਕੇ ਇਸ ਨੇ ਆਪਣੇ ਘਰ ਵਿੱਚ ਲੰਗਰ ਵਾਂਗੂ ਸਦਾ ਵਰਤ ਵੀ ਲਾਇਆ ਹੋਇਆ ਸੀ। ਇਤਨਾ ਖੁੱਲ੍ਹਾ ਸੀ ਇਹ ਸਦਾ ਵਰਤ ਕੇ ਜੋ ਜੀਵ ਆਵੇ ਤ੍ਰਿਪਤ ਹੋ ਕੇ ਜਾਵੇ, ਕਿਸੇ ਨੂੰ ਨਾਂਹ ਨਹੀਂ ਸੀ। ਇਸ ਜ਼ਿਮੀਂਦਾਰ ਨੇ ਜਿਸ ਨੂੰ ਭੂਮੀਆਂ ਕਰਕੇ ਲਿਖਿਆ ਹੈ ਆਪਣੇ ਗ੍ਰਾਂ ਦੇ ਲੋਕਾਂ ਨੂੰ ਕਹਿ ਛੱਡਿਆ ਸੀ ਕਿ ਜੇ ਕੋਈ ਸਾਧ ਫਕੀਰ ਆਵੇ ਮੇਰੇ ਘਰ ਘੱਲ ਦਿਓ, ਮਤ ਕੋਈ ਹੋਰ ਕਿਸੇ ਅਤਿਥੀ ਆਪਣੇ ਘਰ ਰੱਖੇ, ਜੋ ਕੋਈ ਰੱਖੇਗਾ ਤਾਂ ਮੈਂ ਉਸ ਦਾ ਘਰ ਬਾਰ ਲੁੱਟ ਲੁਟਾ ਦਿਆਂਗਾ। ਇਸ ਦਾ ਸਦਾ ਵਰਤ ਅੱਠੇ ਪੈਰ ਚੱਲਦਾ ਰਹਿੰਦਾ ਸੀ। ਕਿਸੇ ਵੇਲੇ ਕੋਈ ਆਵੇ ਰੋਟੀ ਖਾ ਕੇ ਜਾਂਦਾ ਸੀ। ਇਸ ਭੁੱਲੇ ਹੋਏ ਜੀਉ ਨੂੰ ਇਹ ਕੁਮਤ ਪਈ ਹੋਈ ਸੀ ਕਿ ਮੇਰੇ ਅੰਨਦਾਨ ਨਾਲ ਮੇਰਾ ਭਲਾ ਹੁੰਦਾ ਪਿਆ, ਮੈਂ ਜੋ ਧਾੜੇ ਚੋਰੀਆਂ ਦੇ ਪਾਪ ਕਰਦਾ ਕਰਾਉਂਦਾ ਹਾਂ ਉਹ ਮੈਨੂੰ ਨਹੀਂ ਲੱਗਦੇ, ਕਿਉਂਕਿ ਮੈਂ ਅੰਨਦਾਨ ਸਭ ਤੋਂ ਵੱਡਾ ਪੁੰਨ ਜੋ ਪਿਆ ਕਰਦਾ ਹਾਂ। ਨਾਲੇ ਕਦੇ ਇਹ ਵੀ ਸੋਚ ਲਿਆ ਕਰੇ ਕਿ ਐਡਾ ਵੱਡਾ ਸਦਾ ਵਰਤ ਜੋ ਮੈਂ ਤੋਰਨਾ ਹੋਇਆ ਇਹ ਪਦਾਰਥ ਬਿਨਾਂ ਕਿਵੇਂ ਤੁਰੇ। ਮੈਂ ਜੋ ਲੋਕਾਂ ਤੋਂ ਰੁਪਏ ਖੋਹ ਮਾਰ ਕੇ ਲੈਂਦਾ ਹਾਂ ਇਸ ਦੇ ਤੋਰਨ ਵਾਸਤੇ ਹੀ ਲੈਂਦਾ। ਸੱਜਣ ਠੱਗ ਅਤੇ ਹੋਰ ਇਹੋ ਜਿਹੇ ਭੁੱਲੇ ਹੋਏ ਲੋਕਾਂ ਨੂੰ ਜਿਨ੍ਹਾਂ ਨੂੰ ਸਤਿਗੁਰੂ ਨੇ ਤਾਰਿਆ ਸੀ, ਇਹ ਭੁਲੇਖਾ ਨਹੀਂ ਸੀ ਕਿ ਅਸੀਂ ਪੁੰਨ ਪਏ ਕਰਦੇ ਹਾਂ। ਉਹ ਜਾਣਦੇ ਸਨ ਕਿ ਇਹ ਪਾਪ ਕਰਮ ਹਨ। ਉਹਨਾਂ ਨੇ ਪੁੰਨ ਕਰਮਾਂ ਨੂੰ ਪਾਪ ਢੱਕਣੇ ਦਾ ਪਰਦਾ ਬਣਾਇਆ ਹੋਇਆ ਸੀ, ਪਰ ਇਸ ਧਾੜਵੀ ਨੂੰ ਆਪਣੇ ਪੁੰਨ ਕਰਮਾਂ ਨੇ ਭੁਲੇਵਾ ਪਾਇਆ ਹੋਇਆ ਸੀ ਕਿ ਮੈਂ ਪਰਸਵਾਰਥੀ ਹਾਂ ਅਤੇ ਪੁੰਨੀ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੀੜਾ ਹਰਨ ਵਾਲੇ ਪਵਿੱਤਰ ਕੰਨਾਂ ਨੇ ਸੁਣ ਪਾਈ ਇਹ ਸੋਏ ਅਤੇ ਦਿਲ ਦਰਬ ਗਿਆ ਕਿ ਇਸ ਮੂਰਖ ਦੇ ਹੱਥੋਂ ਕਸ਼ਟ ਪਾ ਰਹੇ ਸ੍ਰਿਸ਼ਟੀ ਦਾ ਉਧਾਰ ਕਰੀਏ। ਕੁਰਲਾ ਰਹੀ ਦੁਖੀ ਪਰਜਾ ਦਾ ਸੰਕਟ ਹਰਨ ਵਾਸਤੇ ਗੁਰੂ ਬਾਬੇ ਨੇ ਆਪਣੇ ਚਰਨ ਹੁਣ ਇਸ ਧਰਤੀ ਵੱਲ ਮੋੜੇ। ਜਾਂਦੇ ਜਾਂਦੇ ਜਾਂ ਆਪ ਉਸ ਪਿੰਡ ਅੱਪੜੇ ਤਾਂ ਇੱਕ ਭਲੇ ਪੁਰਖ ਦੇ ਘਰ ਜਾ ਖੜੇ ਹੋਏ। ਉਸ ਨੇ ਦਰਸ਼ਨ ਕਰਕੇ ਸੁੱਖ ਪਾਇਆ ਅਤੇ ਚਿੱਤ ਕੀਤੋ ਕਿ ਸੇਵਾ ਭਾਉ ਕਰਾਂ, ਅੰਨ ਖਵਾਵਾਂ ਅਤੇ ਰਾਤ ਪਾਸ ਰੱਖਾਂ। ਐਸੇ ਸੋਹਣੇ ਰੂਪ ਰੰਗ ਵਾਲੇ ਸਾਧੂ ਕਦੇ ਨਹੀਂ ਡਿੱਠੇ। ਪਰ ਫੇਰ ਭੂਮੀਏ ਦੇ ਭੈ ਕਰਕੇ ਡਰਿਆ ਅਤੇ ਕਹਿਣ ਲੱਗਾ, ਆਓ ਜੀਓ ਜੀਓ ਆਇਆਂ ਨੂੰ, ਬੈਠੋ ਆਰਾਮ ਕਰੋ, ਸੇਵਾ ਦੱਸੋ। ਇਹ ਆਪ ਦਾ ਘਰ ਹੈ, ਪਰ ਹੇ ਹੰਸ ਰੂਪ ਜੀ, ਸਾਨੂੰ ਆਪਣੇ ਗ੍ਰਾਂ ਦੇ ਚੌਧਰੀ ਦਾ ਡਰ ਹੈ, ਜੋ ਵੱਡਾ ਜ਼ਿਮੀਂਦਾਰ ਅਤੇ ਬੜੇ ਪਦਾਰਥਾਂ ਵਾਲਾ ਹੈ ਅਤੇ ਬੜਾ ਸਦਾ ਵਰਤ ਲਾਇਆ ਹੋਇਆ ਹੈ। ਸੋ ਆਏ ਗਏ ਦੇ ਵਾਸਤੇ ਉਸ ਦਾ ਹੁਕਮ ਹੈ ਕਿ ਮਤ ਕੋਈ ਆਪਣੇ ਘਰ ਕਿਸੇ ਆਏ ਸੰਤ ਫਕੀਰ ਅਭਿਆਗਤ ਦਾ ਉਤਾਰਾ ਕਰਾਵੇ ਕਿ ਸੇਵਾ ਪਾਓ ਕਰੇ। ਸਭ ਕੋਈ ਜੋ ਆਵੇ ਮੇਰੇ ਘਰ ਪਹੁੰਚਾ ਦਿਓ। ਜੇ ਕੋਈ ਮੇਰੀ ਆਗਿਆ ਭੰਨੇਗਾ ਉਸ ਦਾ ਘਰ ਮੈਂ ਭੰਨ ਲਵਾਂਗਾ। ਸੋ ਹੇ ਦੇਵ ਮੂਰਤੀ ਭਗਵਾਨ, ਆਓ ਮੈਂ ਆਪ ਨੂੰ ਉਸ ਦੇ ਘਰ ਪਹੁੰਚਾਵਾਂ। ਇਹ ਕਹਿ ਕੇ ਸਤਿਗੁਰੂ ਜੀ ਨੂੰ ਨਾਲ ਲੈ ਕੇ ਤੁਰ ਪਿਆ ਅਤੇ ਤੁਰਦਾ ਜਾਂਦਾ ਅਸਮਾਨਾਂ ਵੱਲ ਤੱਕਿਆ ਅਤੇ ਹਾਹ ਵਾਂਗੂ ਹਾਹ ਮਾਰ ਕੇ ਅਤੇ ਠੰਡਾ ਸਾਹ ਲੈ ਕੇ ਕਹਿਣ ਲੱਗਾ, ਹੇ ਨੀਲੇ ਨੀਲੇ ਪਰਦੇ ਦੇ ਓਹਲੇ ਰਹਿਣ ਵਾਲਿਆ, ਇਸ ਭੂਮੀ ਨੇ ਜਗਤ ਦੇ ਤਾਂ ਧਨ ਮਾਲ ਖੋਹ ਲਏ, ਪਰ ਸਾਡੇ ਪੁੰਨ ਕਰਮ ਵੀ ਖੋਹ ਲਏ। ਅਸੀਂ ਭਲਿਆਈ ਕਿਸ ਮੌਕੇ 'ਤੇ ਕਰੀਏ ਅਤੇ ਆਪਣੇ ਲਈ ਪੁੰਨਾਂ ਦਾ ਤੋਸ਼ਾ ਕਦੋਂ ਲੱਦੀਏ? ਚੰਗਾ ਹੋਵੇ ਜੋ ਇਹ ਸਾਡੇ ਵੀ ਘਰ ਬਾਰ ਲੁੱਟ ਲਵੇ, ਪਰ ਸਾਨੂੰ ਨੇਕੀਓਂ ਤਾਂ ਨਾ ਵਾਂਝੇ। ਇਹ ਕਹਿ ਹੋਰ ਸੋਚੀ ਪੈ ਗਿਆ ਕਿ ਜੇ ਇਹ ਸਾਡਾ ਸਭ ਕੁਝ ਖੋਹ ਲਵੇ ਤਾਂ ਅਸੀਂ ਫਿਰ ਪੁੰਨ ਕਾਹਦੇ ਨਾਲ ਕਰਾਂਗੇ? ਅੱਛਾ, ਭਾਵੀ ਪਰਬਲ ਹੈ, ਸੋ ਹੇ ਮਨ ਸੋ। ਇੰਨੇ ਨੂੰ ਭੂਮੀਏ ਦਾ ਘਰ ਆ ਗਿਆ ਅਤੇ ਉਹ ਬੰਦਾ ਸਤਿਗੁਰਾਂ ਨੂੰ ਸਾਥੀਆਂ ਸਣੇ ਉੱਥੇ ਛੋੜ ਕੇ ਨਮਸਕਾਰ ਕਰਕੇ ਚਲਾ ਗਿਆ। ਜਦ ਭੂਮੀਏ ਨੂੰ ਖਬਰ ਹੋਈ ਕਿ ਮੇਰੇ ਘਰ ਕੋਈ ਬੜੇ ਤੇਜ਼ ਰੂਪ ਵਾਲਾ ਸੰਤ ਆਇਆ ਅਤੇ ਉਸ ਦੇ ਨਾਲ ਉਸ ਦੇ ਦੇਸ਼ ਦਾ ਕੋਈ ਹੋਰ ਸਾਧੂ ਵੀ ਹੈ, ਇੱਕੇ ਕੋਈ ਹੋਰ ਸੰਤ ਹੈ, ਤਾਂ ਉਹ ਆਦਰ ਕਰਨ ਲਈ ਆਇਆ ਅਤੇ ਬੜੇ ਭਾਓ ਨਾਲ ਸੋਹਣੇ ਟਿਕਾਣੇ ਬਿਠਾ ਕੇ ਲੱਗਾ ਖਾਤਰਦਾਰੀ ਕਰਨ। ਦਰਸ਼ਨ ਕਰਕੇ ਠੰਡ ਪਈ, ਦਿਲ ਨੂੰ ਕਹਿਣ ਲੱਗਾ ਕਿ ਐਸਾ ਸੋਹਣਾ ਦੀਦਾਰ ਅੱਗੇ ਨਹੀਂ ਸੀ ਕਦੇ ਡਿੱਠਾ। ਖਿੱਚ ਪਵੇ ਸੂ, ਮਿੱਠੇ ਲੱਗਣ ਸੂ, ਪਰ ਸਮਝ ਨਾ ਆਵੇ ਸੂ ਕਿਉਂ। ਭੂਮੀਏ ਨੇ ਪਹਿਲਾਂ ਬਚਨਾਂ ਦਾ ਆਦਰ ਭਾਉ ਕੀਤਾ, ਫਿਰ ਚਰਨ ਧੋਤੇ ਅਤੇ ਫਿਰ ਆਖਣ ਲੱਗਾ, ਜੀਓ ਸੰਤ ਜੀ, ਅੰਨ ਭੋਜਨ ਤਿਆਰ ਹੈ, ਆਓ ਆਪ ਜੀਵੋ। ਤਾਂ ਸਤਿਗੁਰੂ ਜੀ ਨੇ ਆਖਿਆ, ਭਾਈ ਭਲਾ ਹੋਵੀ, ਅਸਾਂ ਨੂੰ ਪਹਿਲੋਂ ਦੱਸ ਜੋ ਤੂੰ ਕਿਰਤ ਕੀ ਕਰਦਾ ਹੈ। ਇਹ ਸੁਣ ਕੇ ਭੂਮੀਏ ਦੇ ਜੀਅ ਵਿੱਚ ਇੱਕ ਟੋਆ ਜਿਹਾ ਪੈ ਗਿਆ। ਸੋਚਣ ਲੱਗਾ ਕਿ ਜੇ ਮੈਂ ਆਖਦਾ ਹਾਂ ਕਿ ਮੈਂ ਚੋਰੀ ਕਰਦਾ ਅਤੇ ਤਾੜੇ ਮਾਰਦਾ ਹਾਂ ਤਾਂ ਗੱਲ ਕੋਝੀ ਹੋਈ, ਅਤੇ ਕੂੜ ਮਾਰਦਾ ਹਾਂ ਅਤੇ ਇਹ ਪੂਰੇ ਭਾਂਡੇ ਜਾਪਦੇ ਹਨ, ਲੱਖ ਲੈਣਗੇ। ਜੇ ਇਹ ਕਿਤੇ ਕਿਸੇ ਵੈਰੀ ਤੋਂ ਸੂ ਸੁਣ ਹੀ ਆਏ ਹੋਣ ਕਿ ਮੇਰਾ ਕਿੱਤਾ ਮਾਰਨਾ ਅਤੇ ਖੋਹਣਾ ਹੈ, ਤਾਂ ਮੂੰਹ 'ਤੇ ਸ਼ਰਮਿੰਦਿਆਂ ਕਰ ਦੇਣਗੇ, ਕਿਵੇਂ ਇਹਨਾਂ ਅੱਗੇ ਕੂੜ ਕਹਾਂ। ਜਿਸ ਵੇਲੇ ਇਸ ਦਾ ਮਨ ਇਸ ਤਰ੍ਹਾਂ ਦੀਆਂ ਸੋਚਾਂ ਵਿੱਚ ਸੀ, ਸ੍ਰੀ ਗੁਰੂ ਜੀ ਇਸ ਦੇ ਚਿਹਰੇ ਵੱਲ ਪਵਿੱਤਰ ਨਜ਼ਰ ਪਾ ਕੇ ਤੱਕ ਰਹੇ ਸਨ। ਇਸ ਨਜ਼ਰ ਨਾਲ ਇਸ ਦੇ ਪਾਪ ਇਸ ਦੇ ਅੰਦਰ ਕੰਬ ਪਏ ਸਨ ਤੇ ਮਨ ਨੇ ਸੋਝੀ ਵੱਲ ਰੁੱਖ ਕਰ ਲਿਆ। ਇਸ ਘਬਰਾ ਵਿੱਚ ਇਸ ਦੁਚਿਤਾਈ ਵਿੱਚ ਜੋ ਅੰਦਰ ਰੇੜਕਾ ਪਿਆ ਹੈ ਉਸ ਨਾਲ ਮੱਖਣ ਵਾਂਗ ਸੱਚ ਉੱਪਰ ਤਾਰ ਆਇਆ ਤੇ ਉਸ ਦੇ ਮੂੰਹੋਂ ਨਿਕਲ ਗਿਆ, ਦਾਤਾ ਮੇਰੇ ਰੋਜ਼ੀ ਮੇਰੀ ਮਾੜੀ ਹੈ, ਕਿਰਤ ਮੇਰੀ ਚੰਗੀ ਨਹੀਂ। ਤੁਸੀਂ ਪੁੱਛਿਆ ਹੈ, ਦੱਸ, ਮੈਨੂੰ ਡਰ ਲੱਗਦਾ ਸੱਚ ਬੋਲਣ ਤੋਂ, ਪਰ ਸੱਚ ਇਹ ਜੇ ਕਿ ਮੈਂ ਦਿਨੇ ਰਾਹ ਖਹਿੜੇ ਲੁੱਟਦਾ ਹਾਂ, ਰਾਤੀਂ ਚੋਰੀਆਂ ਕਰਵਾਉਂਦਾ ਹਾਂ, ਪਰ ਇੱਕ ਗੱਲ ਜੇ ਮੈਂ ਲਾਉਂਦਾ ਭਲੇ ਅਰਥ ਹਾਂ, ਸਦਾ ਵਰਤ ਮੇਰਾ ਜੇ ਜਾਰੀ, ਆਇਆ ਗਿਆ ਸਾਧ ਸੰਤ ਸਭ ਵਰਸਾ ਕੇ ਜਾਂਦਾ ਹੈ ਇੱਥੋਂ, ਦੂਰੋਂ ਦੂਰੋਂ ਸਾਧੂ ਸੰਤ ਇੱਥੇ ਆਉਂਦੇ ਹਨ ਅਤੇ ਮੈਂ ਸੇਵਾ ਕਰਦਾ ਹਾਂ, ਹਰ ਤਰ੍ਹਾਂ ਨਾਲ ਸਭ ਸੰਤ ਪ੍ਰਸੰਨ ਜਾਂਦੇ ਹਨ, ਆਖਦੇ ਹੈਣ ਜੇ ਤੇਰੇ ਜੈਸਾ ਪੁੰਨੀ ਤੂੰ ਹੀ ਹੈ, ਸੋ ਮੈਂ ਜਿੰਨਾ ਪਾਸ ਹੈ ਉਹਨਾਂ ਤੋਂ ਖੋਂਦਾ ਹਾਂ ਅਤੇ ਅਭਿਆਗਤਾਂ ਨੂੰ ਵਰਸਾਉਂਦਾ ਹਾਂ। ਸਤਿਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਲਾ ਉਹ ਵੀ ਸੱਚ ਬੋਲਿਆ ਈ। ਭੂਮੀਆਂ, ਅੱਗੇ ਤਾਂ ਹੀਏ ਨਾਲ ਕਦੇ ਨਹੀਂ ਕਿਸੇ ਮੈਥੋਂ ਇੱਦਾਂ ਪੁੱਛਿਆ ਅਤੇ ਨਾ ਮੈਂ ਕਦੇ ਆਪਣੇ ਮੂੰਹ ਆਪਣਾ ਮੜੱਪਣ ਆਪ ਮੰਨਿਆ ਹੈ, ਪਰ ਹੇ ਸੰਤ, ਤੇਰੇ ਨੈਣਾਂ ਵਿੱਚ ਪਤਾ ਨਹੀਂ ਕੀ ਹੈ, ਅੱਜ ਪਹਿਲਾ ਦਿਨ ਹੈ ਕਿ ਮੈਂ ਕੰਬਿਆ ਹਾਂ ਅਤੇ ਆਪਣਾ ਕੀਤਾ ਆਪ ਕਹਿ ਦਿੱਤਾ ਹੈ। ਲਓ ਹੁਣ ਆਓ ਭੋਜਨ ਪਾਓ। ਸਤਿਗੁਰ, ਜਦ ਭਾਈ ਤੇਰੀ ਕਮਾਈ ਤੂੰ ਆਪ ਮਾੜੀ ਦੱਸੀ ਹੈ ਤਾਂ ਤੇਰਾ ਭੋਜਨ ਫਕੀਰਾਂ ਦੇ ਖਾਣ ਦਾ ਨਹੀਂ ਹੈ। ਭੂਮੀਆਂ, ਜਦ ਸਭ ਕੁਛ ਮੈਂ ਭਲੇ ਅਰਥ ਲਾਉਂਦਾ ਹਾਂ ਤਾਂ ਵੀ ਕਮਾਈ ਵਿੱਚ ਦੋਸ਼ ਹੈ। ਸਤਿਗੁਰ, ਜਿਨ੍ਹਾਂ ਨੂੰ ਤੂੰ ਮਾਰਦਾ ਹੈ ਖੋਂਦਾ ਹੈ ਉਹ ਰੋਂਦੇ ਹਨ, ਦੁਖੀ ਹੁੰਦੇ ਹਨ। ਦੱਸ, ਉਹ ਪਦਾਰਥ ਨਾਲ ਬੀਜੇ ਪੁੰਨ ਕਿਸ ਤਰ੍ਹਾਂ ਉੱਗ ਸਕਦੇ ਹਨ? ਸਾਬਤ ਦਾਣੇ ਬੀਜੇ ਤਾਂ ਉੱਗਦੇ ਹਨ, ਕਦੇ ਦਾਲ ਵੀ ਬੀਜੀ ਉੱਗੀ ਹੈ? ਭੂਮੀਆਂ ਸੋਚੀ ਪੈ ਗਿਆ, ਉਸ ਦੇ ਪਾਪ ਕੰਬੇ, ਜ਼ਖਮੀ ਕੀਤੇ, ਲੁੱਟੇ ਖੋਏ, ਮਾਰੇ ਲੋਕ, ਤੜਫਦੇ ਰੋਂਦੇ, ਵੱਧ ਸੀਸਾਂ ਦਿੰਦੇ, ਸਭ ਅੱਖਾਂ ਅੱਗੇ ਆ ਗਏ। ਇੱਕ ਮੈਦਾਨ ਐਸੇ ਕਸ਼ਟ ਵਿੱਚ ਦੁਖੀਆਂ ਦਾ ਭਰਿਆ ਹੋਇਆ ਨਜ਼ਰੇ ਪੈ ਗਿਆ। ਭੂਮੀਆਂ ਫੇਰ ਕੰਬਿਆ, ਸਤਿਗੁਰੂ ਦੇ ਇਲਾਹੀ ਨੈਣ ਉਸ ਦੇ ਮੱਥੇ ਨੂੰ ਦੇਖ ਰਹੇ ਸਨ, ਪਰ ਭੂਮੀਆਂ ਦੇਖ ਰਿਹਾ ਸੀ ਤੜਫਣੀਆਂ ਵਿਲਕਣੀਆਂ ਅਤੇ ਉਸ ਨੂੰ ਮਿਲ ਰਹੀਆਂ ਸਨ ਵੱਧ ਅਸੀਸਾਂ। ਕੁਛ ਦੇਰ ਐਂ ਹੋ ਹਵਾ ਕੇ ਫੇਰ ਉਸ ਦੇ ਮਨ ਅੱਗੋਂ ਇਹ ਦਰਸ਼ਨ ਦੂਰ ਹੋ ਗਿਆ। ਫਿਰ ਸਤਿਗੁਰੂ ਦੇ ਚਰਨਾਂ ਵੱਲ ਤੱਕਿਆ ਅਤੇ ਆਖਣ ਲੱਗਾ, ਤੁਸਾਂ ਠੀਕ ਕਿਹਾ ਹੈ, ਪਰ ਹੁਣ ਤੁਸੀਂ ਭੋਜਨ ਪਾਓ ਜੋ ਮੇਰਾ ਭਲਾ ਹੋਵੇ। ਭਲੇ ਭਲੇ ਇੱਥੇ ਅੰਨ ਪਾ ਗਏ ਹਨ, ਉਹਨਾਂ ਦੀਆਂ ਅਸੀਸਾਂ ਦਾ ਪੁੰਨ ਫਲ ਵੀ ਤਾਂ ਮੈਨੂੰ ਮਿਲੇਗਾ ਨਾ, ਕਰੋ ਮੇਰ। ਸਤਿਗੁਰੂ ਜੀ, ਭਾਈ ਇਹ ਕਿਰਤ ਛੋੜ, ਧਰਮ ਕਿਰਤ ਕਰ ਤਾਂ ਤੇਰਾ ਭਲਾ ਹੋਵੇਗਾ। ਰੱਤ ਨਾਲ ਲਿਬੜਿਆ ਧਨ ਅਸੀਸਾਂ ਨਾਲ ਧਰਮ ਧਨ ਨਹੀਂ ਬਣ ਸਕਦਾ। ਜੋ ਤੂੰ ਫੇੜੇ ਹਨ, ਫੇੜਿਆਂ ਦਾ ਦੁੱਖ ਤੂੰ ਸਹਿਣਾ ਹੈ, ਤੇਰੇ ਫੇੜਿਆਂ ਦਾ ਦੁੱਖ ਤੇਰੇ ਘਰੋਂ ਖਾਣ ਵਾਲਿਆਂ ਨਹੀਂ ਸਹਿਣਾ। ਦੇਖ, ਜੇ ਕਿਸੇ ਦਿਨ ਤੂੰ ਰਾਜੇ ਦੇ ਢਾਏ ਚੜ੍ਹ ਗਿਆ ਤਾਂ ਸੂਲੀ ਕੌਣ ਚੜ੍ਹੇਗਾ, ਤੂੰ ਕਿ ਤੇਰੇ ਘਰ ਖਾ ਗਏ ਸਾਧ ਫਕੀਰ। ਇਸੇ ਤਰ੍ਹਾਂ ਵਿਚਾਰ ਲੈ ਕਿ ਧਰਮ ਜਿੱਥੇ ਤੁਲੇਗਾ ਤੂੰ ਉੱਥੇ ਮਾਰੀਏਗਾ। ਆਪਣੇ ਅੰਦਰ ਝਾਤੀ ਮਾਰ, ਪਾਪ ਕਰ ਕਰਕੇ ਤੇਰਾ ਮਨ ਕਠੋਰ ਹੋ ਗਿਆ ਹੈ, ਉੱਥੇ ਦਇਆ ਨਹੀਂ ਉਪਜਦੀ, ਪਰਮੇਸ਼ਰ ਦਾ ਭਾਉ ਨਹੀਂ ਪੈਂਦਾ। ਹਾਂ, ਤੇਰੀ ਨੀਅਤ ਵਿੱਚ ਜੋ ਨੇਕੀ ਦਾ ਕੁਛ ਮਾੜਾ ਮਾੜਾ ਖਿਆਲ ਰਿਹਾ ਹੈ ਤੇ ਉਹ ਮਰਿਆ ਨਹੀਂ, ਉਸ ਦਾ ਸਦਕਾ ਅੱਜ ਤੂੰ ਸੱਚ ਬੋਲਿਆ ਹੈ। ਤੇਰੇ ਇਸ ਸੱਚ ਦੇ ਸਦਕੇ ਤੇਰੇ ਤੇ ਮਿਹਰ ਹੋ ਸਕਦੀ ਹੈ, ਪਰ ਤਾਂ ਜੇ ਤੂੰ ਅੱਗੋਂ ਨੂੰ ਇਹ ਕਿੱਤਾ ਛੱਡ ਦੇਵੇਂ ਤੇ ਧਰਮ ਕਿਰਤ ਕਰੇ, ਧਰਮ ਦੀ ਕਿਰਤ ਵਿੱਚੋਂ ਭਲੇ ਅਰਥ ਲਾਵੇਂ ਤਾਂ ਤੇਰਾ ਦਿੱਤਾ ਥਾਂ ਪਵੇਗਾ। ਭੂਮੀਆਂ ਸੋਚਣ ਲੱਗ ਪਿਆ, ਸਿਰ ਫੇਰਨ ਲੱਗ ਪਿਆ, ਊਂ ਊਂ ਦੀ ਆਵਾਜ਼ ਆਵੇ ਤੇ ਬੰਦ ਹੋ ਜਾਵੇ। ਫੇਰ ਮੱਥੇ ਤੇ ਹੱਥ ਫੇਰ ਕੇ ਕਹਿਣ ਲੱਗਾ, ਹੇ ਚੀਰਵੀਂ ਨਜ਼ਰ ਵਾਲਿਆ, ਅੰਦਰ ਵਿੰਨ ਕੱਤਿਆਈ, ਕੀ ਆਖਾਂ, ਝੂਠ ਬੋਲਣ ਦੀ ਹਿੰਮਤ ਹਾਰ ਗਈ ਆ, ਵਲਾ ਕਰਨਾ ਭੁੱਲ ਗਿਆ ਈ। ਤੂੰ ਕੋਈ ਆਪ ਸੱਚ ਹੈ ਜੋ ਤੇਰੇ ਸਾਹਮਣੇ ਝੂਠ ਆਉਂਦਾ ਹੀ ਨਹੀਂ, ਮੇਰੇ ਅੰਦਰ ਹੀ ਅੰਦਰ ਲੁਕਦਾ ਜਾਂਦਾ ਏ। ਜੇ ਰਤਾ ਭੋਰਾ ਸੱਚ ਮੇਰੇ ਅੰਦਰ ਹੈ ਉਹ ਹੰਬਲੇ ਮਾਰ ਮਾਰ ਮੂੰਹ ਚੜ ਬਾਹਰ ਆਉਂਦਾ ਪਿਆ ਏ, ਮੇਰੇ ਤੇ ਮਿਹਰ ਕਰ ਤੇ ਮੇਰੇ ਕੀਤੇ ਹੋਏ ਕਰਮ ਬਖਸ਼ ਦੇ। ਪਰ ਹੇ ਬਖਸ਼ਣਹਾਰ, ਰੱਖ ਭਾਵੇਂ ਮਾਰ, ਮੇਰਾ ਹੋ ਚੁੱਕਾ ਏ ਸੁਭਾਵ ਇਹੋ ਚੋਰੀਆਂ ਤੇ ਧਾੜੇ, ਮੈਥੋਂ ਇਹ ਨਹੀਂ ਓ ਛੁੱਟਣੇ। ਮੇਰਾ ਤਾਂ ਲਹੂ ਇਹੋ, ਮੇਰਾ ਸੁਭਾਅ ਇਹੋ, ਪਿਓ ਇਹੋ ਕਿੱਤਾ ਕਰਦਾ ਗਿਆ, ਦਾਦਾ ਇਹੋ ਕਰਦਾ ਰਿਹਾ, ਮੈਂ ਇਹੋ ਕਰਦਾ ਰਿਹਾ, ਪਰ ਮੈਂ ਨੇਕੀ ਤੇ ਲਾਇਆ ਤੇ ਆਪਣਾ ਕਮਾਇਆ ਸਿਰ ਫੇਰ ਕੇ, ਕੂੜੀ ਗੱਲ ਨਹੀਂ ਮੈਥੋਂ ਨਹੀਂ ਛੁੱਟ ਸਕਦਾ ਇਹ ਕਿੱਤਾ। ਪਰ ਸੋਹਣਿਆ ਤੂੰ ਡਾਢਾ ਚੰਗਾ ਏ, ਉਹ ਜਾਣੇ ਦੋ ਘੜੀਆਂ ਹੋ ਲਈ ਔਖਾ, ਦੋ ਬੁਰਕੀਆਂ ਅੰਨ ਤਾਂ ਖਾ ਜਾ, ਮੇਰੇ ਜਿਵੇਂ ਵੀ ਹੈ ਉਸ ਦਾ ਅੰਨ ਆਉਂਦਾ ਹੈ, ਉਸ ਅੰਨ ਦੀ ਰੋਟੀ ਪਕਵਾ ਦਿੰਦਾ ਹਾਂ, ਕਿਵੇਂ ਮਨ ਭੋਜਨ ਪਾ ਤੇ ਮੇਰੇ ਤੇ ਮਿਹਰ ਕਰ। ਸਤਿਗੁਰੂ ਜੀ ਹੁਣ ਮਰਦਾਨੇ ਵੱਲ ਤੱਕੇ, ਮਰਦਾਨੇ ਰਬਾਬ ਛੇੜ ਦਿੱਤਾ ਤੇ ਆਸਾ ਦੀ ਵਾਰ ਦੀ ਇਹ ਪੌੜੀ ਗਾਇਣ ਹੋਈ। ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੈ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕਹਿ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਇਸ ਪੌੜੀ ਨੂੰ ਭੂਮੀਏ ਨੇ ਸੁਣਿਆ, ਉਸ ਦੇ ਜੀਉ ਤੇ ਨਕਸ਼ ਬੱਜ ਗਿਆ ਕਿ ਸੱਚ ਕੋਈ ਬੜੀ ਅਮੋਲਕ ਚੀਜ਼ ਹੈ। ਆਪ ਸੱਚ ਬੋਲਿਆ ਸੱਸ ਤੇ ਤੱਕ ਰਿਹਾ ਸੀ ਕਿ ਭਾਵੇਂ ਇਹ ਰੱਬ ਦਾ ਪਿਆਰਾ ਸੰਤ ਮੇਰੇ ਪੁੰਨਾਂ ਤੇ ਤਾਂ ਰੀਝ ਨਹੀਂ ਰਿਹਾ, ਪਰ ਉਹ ਸੱਚ ਦੀ ਕਦਰ ਪਾ ਰਿਹਾ ਹੈ। ਫਿਰ ਆਖਣ ਲੱਗਾ, ਤੁਸੀਂ ਸੱਚ ਦੇ ਪਿਆਰੇ ਹੋ, ਮੈਂ ਤਾਂ ਜਾਤਾ ਸੀ, ਮੇਰੇ ਸੱਚ ਉੱਤੇ ਗੁੱਸੇ ਹੋਵੋਗੇ, ਪਰ ਤੁਸੀਂ ਮੇਰੇ ਪੁੰਨਾਂ ਤੇ ਨਹੀਂ ਰੀਝੇ ਤੇ ਇੱਕ ਨਿੱਕੇ ਜਿਹੇ ਸੱਚ ਤੇ ਰੀਝੇ ਹੋ, ਮੈਂ ਕੀ ਕਰਾਂ। ਮੈਂ ਸੋਚਿਆ ਹੈ ਮੈਥੋਂ ਕਿੱਤਾ ਛੁੱਟਣਾ ਨਹੀਂ, ਸੱਚ ਦੇ ਪਿਆਰਿਆਂ ਨੂੰ ਮੈਂ ਕੂੜਾ ਬਚਨ ਕੀ ਦੇ ਦਿਆਂ, ਆਪ ਦੇ ਦਰ ਕੂੜ ਦੀ ਜਾਹ ਕੋਈ ਨਹੀਂ ਦੀਦੀ। ਸਤਿਗੁਰ ਸੂਰਾ ਵੈਦ ਸੀ, ਉਹ ਜਾਣਦਾ ਸੀ ਕਿ ਜਿਸਨੇ ਵੀ ਨਿਰੋਲ ਸੱਚ ਕਿਹਾ, ਪੀੜ੍ਹੀਆਂ ਦਾ ਕਿੱਤਾ ਤੇ ਉਮਰਾਂ ਦਾ ਆਪਣਾ ਸੁਭਾਅ ਕਹਿਣੀ ਮਾਤਰ ਨਾਲ ਨਹੀਂ ਛੁੱਟ ਸਕਦਾ, ਇਹ ਪਾਪ ਵਿੱਚ ਪਥਰਾ ਗਿਆ। ਦਿਲ ਸਹਿਜੇ ਸਹਿਜੇ ਨਰਮ ਹੋਵੇਗਾ, ਇਸ ਨੂੰ ਉਸ ਰਾਹੇ ਪਾ ਦਈਏ ਕਿ ਆਪੇ ਇਸ ਤੋਂ ਬੇਮਲੂਮੇ ਇਹ ਮਾੜਾ ਕੰਮ ਜੋ ਕਰ ਰਿਹਾ ਹੈ ਛੁੱਟ ਜਾਏ। ਤਾਂ ਸ੍ਰੀ ਗੁਰੂ ਜੀ ਆਖਣ ਲੱਗੇ, ਭੂਮੀਆਂ ਰੱਬ ਹੈ ਤੇ ਉਸ ਸਦਾ ਰਹਿਣਾ ਹੈ ਤੇ ਹੋਰ ਸਭਨਾ ਮਰਨਾ ਹੈ, ਪਰ ਮਰ ਕੇ ਮਿਟ ਨਹੀਂ ਜਾਣਾ ਮੂਲੋਂ, ਫਿਰ ਕਹਿਣਾ ਹੈ ਹਾਂ ਜੀਵਨ ਨੇ ਰਹਿਣਾ ਹੈ ਕਿਸੇ ਰੰਗ। ਰੱਬ ਸੱਚ ਹੈ, ਸੱਚ ਨਾਲ ਮਿਲਦਾ ਹੈ ਤੇ ਸੱਚ ਨਾਲ ਮਿਲਿਆ ਹੀ ਕੂੜੇ ਕਰਮਾਂ ਨੇ ਨਾਸ਼ ਹੋਣਾ ਹੈ। ਸਮਝ ਲੈ ਕਿ ਸੱਚ ਹੈ ਸੱਚ ਬੋਲਣਾ ਤੇ ਸੱਚ ਧਾਰਨਾ ਅੰਦਰ ਮਨ ਵਿੱਚ, ਤੇ ਸੱਚ ਹੈ ਸੱਚ ਨਾਲ ਇੰਨਾ ਪਿਆਰ ਕਰਨਾ ਕਿ ਭਾਵੇਂ ਕੌੜਾ ਲੱਗੇ ਸੱਚ ਸੁਣ ਕੇ, ਪਰ ਉਸ ਨੂੰ ਪਿਆਰ ਕਰੇ ਇਸ ਕਰਕੇ ਕਿ ਇਹ ਸੱਚ ਹੈ। ਜੇ ਇਉਂ ਕਰੇ ਤਾਂ ਫਿਰ ਸੱਚੀ ਸਿੱਖਿਆ ਲੈਣ ਦਾ ਤੇ ਉਸ ਨੂੰ ਧਾਰਨ ਦਾ ਵੱਲ ਆ ਜਾਂਦਾ ਹੈ। ਸੱਚੀ ਸਿੱਖਿਆ ਧਾਰਨ ਨਾਲ ਹੀ ਮੁਕਤੀ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ। ਸੱਚੀ ਸਿੱਖਿਆ ਹੈ ਉਸ ਦਾ ਨਾਮ ਪਰਮੇਸ਼ਰ, ਜਿਵੇਂ ਆਪ ਸੱਚ ਹੈ ਤਿਵੇਂ ਉਸ ਦਾ ਨਾਮ ਵੀ ਸੱਚ ਹੈ। ਉਸ ਸੱਚੇ ਨਾਮ ਦੀ ਕਰੇ ਅਰਾਧਨਾ, ਹਾਂ ਸੱਚੇ ਨਾਮ ਨੂੰ ਧਿਆਵੇ, ਕਿਉਂਕਿ ਇਸ ਦੇਹੀ ਨੂੰ ਧਰਤੀ ਜਾਣੇ, ਜਿਵੇਂ ਧਰਤੀ ਵਾਹੀ ਤੇ ਸੁਹਾਗੇ ਨਾਲ ਭੰਨੀ ਸਾਧੀ ਦੀ ਹੈ, ਤਿਵੇਂ ਇਹ ਕਾਇਆ ਭਲੇ ਕਰਮਾਂ ਪੁੰਨ ਦਾਨ ਕਰਨ ਤੇ ਸੱਚ ਬੋਲਣ ਤੇ ਸੱਚ ਧਾਰਨ ਨਾਲ ਸਾਧੀ ਦੀ ਹੈ। ਇਹ ਸਾਧੀ ਹੋਈ ਧਰਤੀ ਵਿੱਚ ਫਿਰ ਉਸ ਸੱਚੇ ਦੇ ਸਤਨਾਮ ਨੂੰ ਬੀਜੀਦਾ ਹੈ, ਇਹ ਵੀ ਉਹ ਫਿਰ ਮੌਲਦਾ ਹੈ ਅੰਦਰ ਆਪਣੇ, ਫਿਰ ਅੰਦਰਲਾ ਤੀਰਥ ਰੂਪ ਹੋ ਜਾਂਦਾ ਹੈ ਤੇ ਇਸ ਜੀਵ ਦਾ ਉਸ ਤੀਰਥ ਤੇ ਨਿਵਾਸ ਹੋ ਜਾਂਦਾ ਹੈ। ਇਹ ਸੱਚ ਅੰਦਰ ਵਸਦੇ ਸੁਭਾਅ ਵਿੱਚ ਵਸਦੇ ਤੇ ਸਰੀਰ ਦੇ ਅੰਗਾਂ ਵਿੱਚ ਵਸਦੇ ਸਾਰੇ ਪਾਪਾਂ ਨੂੰ ਸੋਧ ਕੇ ਕੱਢ ਦਿੰਦਾ ਹੈ। ਪਰ ਹੇ ਭੂਮੀਆਂ, ਸ਼ਰਤ ਇਹ ਹੈ ਕਿ ਸੱਚ ਨੂੰ ਘੁੱਟ ਕੇ ਖਿੱਚ ਕੇ ਪੱਲੇ ਬੰਨ ਲਵੇ। ਹਾਂ, ਸੱਚ ਪਾਰ ਉਤਾਰਾ ਕਰ ਦੇਵੇਗਾ ਤੇਰਾ, ਮੇਰ ਹੋ ਜਾਏਗੀ ਤੇਰੇ ਉੱਤੇ ਵੀ, ਪਰ ਜੇ ਸੱਚ ਨੂੰ ਪੱਲੇ ਰੱਖੀ ਹੋਈ ਤਾਂ। ਭੂਮੀਆਂ, ਸੱਚ ਸੱਚ ਸੱਚ। ਅੱਛਾ, ਹੁਣ ਮੈਂ ਸੱਚ ਧਾਰਨ ਕਰ ਲਵਾਂ, ਸਦਾ ਸੱਚ ਬੋਲਾਂ, ਸੱਚ ਨੂੰ ਪਿਆਰ ਕਰਾਂ। ਦੂਜੀ ਗੱਲ, ਕੋਈ ਮੈਨੂੰ ਸੱਚੀ ਗੱਲ ਆਖੇ, ਚਾਹੇ ਕੌੜੀ ਹੋਵੇ, ਸਹਿ ਲਵਾਂ ਕਿ ਇਹ ਸੱਚੀ ਹੈ। ਹੈਂ, ਠੀਕ ਹੈ ਜੀਓ, ਅੰਦਰੋਂ ਸੱਚਾ ਹੋਵਾਂ। ਲੋਕ ਕੁਝ ਸਮਝਣ ਪਏ, ਮੈਂ ਅੰਦਰੋਂ ਸੱਚਾ ਹੋਣਾ ਹੈ, ਠੀਕ। ਮੈਂ ਫਿਰ ਸੱਚਾ ਲੱਭ ਲਵਾਂ, ਉਹ ਤਾਂ ਮੇਰੇ ਵੱਸ ਨਾ ਨਾ ਹੋਇਆ, ਪਰ ਹੈ ਉਹ ਸੱਚ ਹੈ, ਸੱਚ ਕੀ ਕੂੰ ਹੋਇਆ। ਮਰਦਾਨਾ ਭਾਈ, ਜੋ ਸਦਾ ਹੋਵੇ ਉਹ ਸੱਚ, ਜੋ ਹੈ ਸੀ ਸਦਾ ਤੋਂ ਉਹ ਸੱਚ, ਜੋ ਹੈ ਹੁਣ, ਜੋ ਹੋਵੇਗਾ ਸਦਾ, ਉਹ ਸਦਾ ਸੱਚ ਹੋਇਆ ਨਾ। ਭੂਮੀਆਂ, ਠੀਕ, ਉਹ ਰੱਬ ਸੱਚ ਹੈ, ਸਦਾ ਜੋ ਹੋਇਆ, ਜੋ ਸਦਾ ਹੋਵੇ ਉਹ ਸੱਚ, ਠੀਕ ਹੈ। ਕੂੜ ਤਾਂ ਨਹੀਂ ਨਾ ਸਦਾ ਹੁੰਦਾ, ਉਸ ਨੂੰ ਸੱਚ ਬਣਾ ਕੇ ਬੋਲੀਦਾ ਹੈ, ਤਾਂ ਜਿੰਨਾ ਚਿਰ ਅਗਲੇ ਨੂੰ ਉਸ ਦੇ ਸੱਚੇ ਹੋਣ ਦਾ ਭਰੋਸਾ ਰਹਿੰਦਾ ਹੈ, ਉਨਾ ਚਿਰ ਸੱਚ ਦੀ ਉਮਰ ਹੋਈ। ਜਦੋਂ ਪਤਾ ਲੱਗ ਗਿਆ ਕਿ ਕੂੜ ਹੈ, ਤਾਂ ਉਹ ਸੱਚ ਮਰ ਗਿਆ। ਪਰ ਉਹ ਸੱਚ ਤਾਂ ਹੈ ਹੀ ਨਹੀਂ ਸੀ, ਉਹ ਤਾਂ ਕੂੜ ਸੀ, ਸੋ ਮਰ ਗਿਆ। ਕੂੜ ਮਰਦਾ ਹੈ, ਠੀਕ ਹੈ, ਸੱਚ ਉਹ ਜੋ ਸਦਾ ਰਹੇ, ਜੋ ਸਦਾ ਜੀਵੇ, ਸੋ ਸੱਚ। ਐਂ ਰੱਬ ਜੋ ਸਦਾ ਜਿਉਂਦਾ ਹੈ, ਉਹ ਸੱਚ ਹੀ ਹੋਇਆ ਨਾ। ਜਗਤ ਨਹੀਂ ਰਹਿੰਦਾ, ਉਹ ਕੂੜ ਹੈ, ਪਰ ਰੱਬ ਰਹਿੰਦਾ ਹੈ, ਉਹ ਸੱਚ ਹੈ, ਠੀਕ ਹੈ ਜੀ। ਹਾਂ, ਫਿਰ ਤੁਸਾਂ ਕਿਹਾ ਹੈ ਉਸ ਦਾ ਨਾਮ ਸੱਚ ਹੈ, ਇਹ ਵੀ ਮੈਂ ਅੰਦਰ ਧਾਰ ਲਵਾਂ। ਉਸ ਦਾ ਨਾਂ ਰੱਬ ਦਾ ਨਾਂ ਕਿਕੂ ਸੱਚ ਹੈ। ਹਾਂ, ਰੱਬ ਜੋ ਸੱਚ ਹੋਇਆ, ਤਾਂ ਸੱਚੇ ਦਾ ਨਾਂ ਵੀ ਸੱਚਾ। ਮੈਂ ਮਰ ਜਾਣਾ ਹੈ, ਮੈਂ ਝੂਠਾ ਹਾਂ, ਮੇਰਾ ਨਾਂ ਵੀ ਮਰ ਜਾਏਗਾ ਮੇਰੇ ਮਰਨ ਮਗਰੋਂ, ਸੋ ਮੇਰਾ ਨਾਂ ਵੀ ਝੂਠਾ ਹੈ। ਐਂ ਸੱਚੇ ਦਾ ਨਾਂ ਸੱਚਾ ਆਪੇ ਹੋਇਆ। ਐਂ ਹੈ ਜੀਓ, ਜੀਕੂ ਸੂਰਜ ਚਾਨਣ ਹੈ ਅਤੇ ਉਸ ਦੀ ਧੁੱਪ ਵੀ ਚਾਨਣਾ ਹੈ। ਰੱਬ ਵੀ ਸੱਚ, ਉਸ ਦਾ ਨਾਂ ਵੀ ਸੱਚ। ਰੱਬ ਸੂਰਜ, ਉਸ ਦਾ ਨਾਮ ਧੁੱਪ, ਠੀਕ ਹੈ। ਹੁਣ ਕਾਇਆ ਧਰਤੀ ਵਾਂਗੂ ਸਾਧਣੀ ਹੈ, ਦਇਆ ਪੁੰਨ ਦਾਨ ਨਾਲ। ਪੁੰਨ ਦਾਨ ਤਾਂ ਮੈਂ ਕਰਦਾ ਹਾਂ, ਪਰ ਇਹ ਤਾਂ ਕਰਨੇ ਜਾਣਦਾ ਹਾਂ, ਪਰ ਦਇਆ ਮੈਂ ਨਾ ਜਾਣੀ ਸੀ। ਅੱਛਾ, ਹੁਣ ਦਇਆ ਸਿੱਖਣੀ ਪਈ। ਦਇਆ ਹੋਵੇ ਤਾਂ ਪੁੰਨ ਦਾਨ ਠੀਕ ਹੈ, ਐਵੇਂ ਤਾਂ ਫੋਕੇ ਹੋਏ ਨਾ ਪੁੰਨ, ਜਿਵੇਂ ਹੁੰਦੇ ਹਨ ਤੀਲੀਆਂ ਦੇ ਤੀਰ, ਠੀਕ ਹੈ। ਪਰ ਜੀਓ, ਇਹ ਨਾ ਸਮਝਿਆ ਮੈਂ ਕਿ ਆਤਮ ਤੀਰਥ ਕੀ ਹੈ ਅਤੇ ਉੱਥੇ ਅੰਦਰ ਵਸਣਾ ਕੀ ਹੈ। ਪਰ ਚੰਗਾ, ਮੈਂ ਦਇਆ ਸਿੱਖਾਂ, ਪੁੰਨ ਦਾਨ ਕਰਾਂ ਜੋ ਕਰਦਾ ਹਾਂ, ਅਤੇ ਸੱਚੇ ਨਾਮ ਨੂੰ ਧਿਆਵਾਂ, ਅਤੇ ਸੱਚੇ ਰੱਬ ਨੂੰ ਮੰਨਾਂ, ਹੈ ਮੰਨਾਂ ਹਾਂ, ਅੱਗੇ ਜਾਣਦਾ ਹਾਂ ਰੱਬ, ਪਰ ਕਦੇ ਚੇਤੇ ਨਹੀਂ ਰੱਖਿਆ। ਅੱਛਾ ਜੀ, ਹੁਣ ਗੱਲ ਕੋਈ ਮੋਟੀ ਜਿਹੀ ਕਰਕੇ ਦੱਸ ਦਿਓ ਨਾ ਗੁਰੂ ਜੀ। ਭਾਈ, ਇੱਕ ਵਚਨ ਤਾਂ ਇਹ ਆਈ ਕਿ ਸੱਚ ਧਾਰਨ ਕਰ, ਸੱਚ ਬੋਲ, ਸੱਚ ਸੁਣ।